ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਇਸ ਪਾਵਨ ਪਵਿੱਤਰ ਅਸਥਾਨ ਜੋ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ, ਜਿਸ ਦੀ ਮਹਿਮਾ ਤੁਰਕੀ ਬਾਣੀ ਵਿੱਚ ਲਿਖੀ ਹੋਈ ਹੈ, ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਹਾਂ ਨਾਨਕ ਕਸਮਲ ਜਾਏ ਨੈ ਰਾਮਦਾਸ ਸਰ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਸ ਨੂੰ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਵੀ ਆਖਦੇ ਹਾਂ, ਹਰੀ ਮੰਦਰ ਤੋਂ ਭਾਵ ਹੈ ਰੱਬ ਦਾ ਘਰ। ਉਸ ਰੱਬ ਦੇ ਘਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜੋ ਅੱਜ ਅੰਮ੍ਰਿਤ ਵੇਲੇ ਪਾਵਨ ਸ਼੍ਰੀ ਮੁੱਖ ਵਾਕ ਆਇਆ ਹੈ, ਉਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਆਸੀਸ ਹੈ, ਪਾਵਨ ਸਿੱਖਿਆ ਹੈ, ਪਾਵਨ ਉਪਦੇਸ਼ ਹੈ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਹੈ, ਹਜ਼ੂਰ ਫਰਮਾਉਂਦੇ ਹਨ ਵੀ ਤੂੰ ਹੈ ਸਲਾਹਣਾ ਪਿਆਰੇ ਵੀ ਤੇਰੀ ਸਲਾਹ हे प्यारे प्रभु जी, असी हुण भी तूहें सा लाहना प्यारे तुद नूं पाव आप जी नूं सलाहुंदे हां भी तेरी सलाह अते भविखत नूं भी जदों किते समा बने ते असी आप जी दी ही सिफ़सला करनी है। क्यों सतगुरु दा हुक्म है, दुनिया ना सा लाहे जो मर वंज सी, लोकां ना सा लाहे जो मर खाक थी, वाहो मेरी साहिबा वाहो, गुरमुख सदा सलाही है, सच्चा बेपरवाह, सच्चा ते बेपरवाह वाहिगुरु परमेश्वर ही है। सानू यही हुक्म है सतगुरु दा कि उस अकाल पुरख वाहिगुरु दी ही सिफसला करनी चाहीदी है। पी तू है सालाहना प्यारे, पी तेरी सलाह तिन्ने कालां दे विच, आद सच जुगाद सच है पी सच, नानक होसी पी सच, ते नाल ही संधि कालां दे विच असी हर वेले तेरी ही सिफसला करदे हाँ। विण बोहित पै डुबिया प्यारे, कंधी पाए कहा हाँ, हाजूर फरमाउंदे हन इह संसार एक बड़ा ही पैदायक डरावना समुंदर है, इहदे विच सानू जहाज दी लोड़ है। बोहित दा अर्थ है जहाज। जहाज किहड़ा है? साडे लई धन धन श्री गुरु ग्रंथ साहिब जी महाराज ये बाणी दे बोहित ने। दोहे था बाणी का बोहित है। धन धन श्री गुरु ग्रंथ साहिब जी की सानू ओट लैनी चाहीदी है। बिना जहाज तो, बिना गुरु की ओट तो इस भवसागर दे विच डुब जाईदा है। हे प्यारे, कंधी पाए कहा है, जदों समुंदर दे विच कोई बेड़ी पलटदी है, लोग डुबदे ने, उस वेले डंड रौली पैंदी है। कहा दा अर्थ है कावा रौली। इस समुंदर दे कंधी कंडे ते बहुत डंड रौली पै रही है, लोग डुब रहे ने। उन्हां नूं देख देख के उन्हां दे करीबी रिश्तेदार परिवार दे जी वो सारे विरलाप कुरलाप करदे हन, पर जी असी चाहुंदे हाँ इस पाप सागर तो पार हो जावीए, फिर गुरु दी ओट लैनी पवेगी। अरदास तो बाद असी दोहरे उचारण करदे हाँ। एक दोहरा ये भी है, वाहिगुरु नाम जहाज है, चढ़े सो उतरे पार, जो शरदा कर सेम दे, गुरपार उतारण हार। जहाज केड़ा है? वाहिगुरु दा नाम। वाहिगुरु गुरमंत्र है, जप होमै कोई। इस जहाज दे मलाह कौन ने? सतगुरु। हुण असी गुरु दी आग्या लैके इस नाम दे जहाज ते असवार होना है। पंजां प्यारियां तो खंडे बाटे दा अमृत छकना, ये गुरु दी आग्या। जदों असीं पंजां प्यारियां तो अमृत छक लैंदे हां, गुरु के जहाजे चढ़ जाने हां, फिर असीं पाप सागर तो पार हो सकदे हां। ते जे आपां गुरु वाले नहीं बणदे, गुरु दे पासों नाम दी दात नहीं प्राप्त करदे, फिर सानू पाप सागर दे विच डुबना पवेगा। बचन दा तरीका इको ही है कि आपां नाम दे जहाज ते चढ़ीए। जिस माई भाई ने हाले तां खंडे बाटे दा अमृत नहीं छकिया, अमृत छको, गुरु वाले बणो, ते गुरु महाराज दोहां लोकां दे विच साडी सहायता करदे हन। हुण आरंभ तों गरीबन वास सतगुरु जी पावन पवित्र उपदेश बख्शिश कर रहे हन। संगतां प्रेम दे नाल पावन गुरु शब्द दी विचार सरवण करो, ते एक वार प्यार दे नाल आखो ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ।
ਸੋਰਠ ਸੰਗੀਤ ਅਨੁਸਾਰ ਰਾਗਣੀ ਹੈ, ਪਰ ਗੁਰੂ ਮਹਾਰਾਜ ਨੇ ਕੋਈ ਰਾਗ ਰਾਗਣੀ ਦਾ ਭੇਦ ਨਹੀਂ ਰੱਖਿਆ। ਰਾਗ ਸ਼ਬਦ ਦੁਆਰਾ ਹੀ ਸੋਰਠ ਰਾਗ ਨੂੰ ਸੰਬੋਧਨ ਕੀਤਾ। ਸੋ ਰਹੁ ਵਿਚਾਰ, ਸੋਰਠ ਰਾਗ ਵਿੱਚ ਪਹਿਲੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਜਿੰਨੀ ਸਤਿਗੁਰ ਸੇਵਿਆ ਪਿਆਰੇ। ਹੇ ਪਿਆਰੇ, ਇਹ ਸਾਡੇ ਸੁਹਿਰਦ ਸੱਜਣੋ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚ ਹੋ ਜਾਏ। ਜਿਹੜਾ ਗੁਰਸਿੱਖ ਮਾਈ ਪਾਈ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਤਿਗੁਰੂ ਦੀ ਸੇਵਾ ਕਰਦਾ ਹੈ, ਤਿਨਕੇ ਸਾਥ ਤਰੇ, ਉਹ ਆਪ ਤੇ ਤਰ ਹੀ ਜਾਂਦਾ ਹੈ, ਅਤੇ ਜਿਹੜੇ ਉਸਦੇ ਸੰਗੀ ਸਾਥੀ ਨੇ। ਸਾਥ ਦਾ ਅਰਥ ਹੈ ਬੇੜੀ ਦਾ ਪੂਰ, ਭਾਵ ਜਿੰਨੇ ਵੀ ਉਹਨਾਂ ਦੇ ਸ਼ਰਧਾਲੂ ਨੇ, ਸੰਗਤ ਕਰਨ ਵਾਲੇ ਨੇ, ਉਹਨਾਂ ਦੀ ਸੇਵਾ ਕਰਨ ਵਾਲੇ ਨੇ, ਜਾਂ ਉਹਨਾਂ ਦੀ ਆਗਿਆ ਦਾ ਪਾਲਣ ਕਰਨ ਵਾਲੇ ਪੈਰੋਕਾਰ ਨੇ, ਉਹ ਵੀ ਸਾਰੇ ਤਰ ਜਾਂਦੇ ਨੇ। ਕਿਉਂ? ਮਹਾਂਪੁਰਖਾਂ ਦਾ ਜੀਵਨ ਜਹਾਜ਼ ਵਾਂਗ ਬਣ ਜਾਂਦਾ ਹੈ। ਭਾਈ ਮੰਝ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇਸੇ ਅਸਥਾਨ 'ਤੇ ਸੇਵਾ ਕੀਤੀ, ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਬਖਸ਼ਿਸ਼ ਕੀਤਾ ਸੀ। ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣ ਹਾਰਾ। ਭਾਈ ਮੰਝ, ਤੂੰ ਗੁਰੂ ਕਾ ਜਹਾਜ਼ ਬਣ ਗਿਆ, ਤੂੰ ਆਪ ਵੀ ਪਾਰ ਹੋ ਗਿਆ ਅਤੇ ਦੂਜਿਆਂ ਨੂੰ ਵੀ ਪਾਰ ਕਰੇਗਾ। ਇਸ ਲਈ ਹਾਜ਼ੂਰ ਕਹਿੰਦੇ, ਭਾਈ ਸਤਿਗੁਰੂ ਦੀ ਸੇਵਾ ਦਾ ਬਹੁਤ ਵੱਡਾ ਫਲ ਹੈ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹ ਆਪ ਵੀ ਤਰ ਗਏ ਨੇ, ਅਤੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਵੀ, ਸਾਰੇ ਕਾਫਲੇ, ਉਹਨਾਂ ਦੇ ਪੈਰੋਕਾਰ, ਉਹ ਵੀ ਤਰ ਜਾਂਦੇ ਹਨ।
ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਸਿੱਖ ਧਰਮ ਦਾ ਪਹਿਲਾ ਬੁਨਿਆਦੀ ਅਸੂਲ ਹੈ ਸੇਵਾ, ਦੂਜਾ ਹੈ ਸਿਮਰਨ। ਹੁਣ ਸਿਮਰਨ ਦੀ ਗੱਲ ਕਰਦੀ ਹਨ। ਅੰਮ੍ਰਿਤ ਰਸਨ ਹਰੇ, ਜਿਨ੍ਹਾਂ ਦੀ ਰਸਨਾ 'ਤੇ, ਜਿਨ੍ਹਾਂ ਦੀ ਜ਼ੁਬਾਨ 'ਤੇ ਉਸ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਟਿਕ ਜਾਂਦਾ ਹੈ, ਜਿਨ੍ਹਾਂ ਦੀ ਰਸਨਾ ਹਰ ਵੇਲੇ ਵਾਹਿਗੁਰੂ 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 ਜਪਦੀ ਹੈ, ਤਿੰਨਾ ਠਾਕ ਨਾ ਪਾਈਐ ਪਿਆਰੇ। ਹੇ ਪਿਆਰੇ, ਉਹਨਾਂ ਨੂੰ ਦਰਗਾਹ ਦੇ ਰਸਤੇ ਵਿੱਚ ਜਾਂਦਿਆਂ ਹੋਏ ਕੋਈ ਰੋਕ ਨਹੀਂ ਪੈਂਦੀ। ਰੇ ਰੇ ਦਰਗਹ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਦੇ ਕੋਲ ਨਾਮ ਹੁੰਦਾ ਨਾ ਅੰਮ੍ਰਿਤ ਰਸਨ ਹਰੇ, ਜਿਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਨਾਨਕ 'ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਦਰ ਦਰਵਾਣੀ ਨਾਹੇ ਮੂਲੇ ਪੁੱਛਦੇ। ਜਿਹੜੇ ਰੱਬ ਦੇ ਦਰ ਦੇ ਦਰਵਾਣ 'ਚ ਹੀ ਬਣ ਜਾਂਦੇ ਨੇ, ਫਿਰ ਉਹਨਾਂ ਨੂੰ ਮੂਲੋਂ ਹੀ, ਭਾਵ ਉੱਕਾ ਹੀ, ਕੋਈ ਪੁੱਛ ਗਿੱਛ ਨਹੀਂ ਕਰ ਸਕਦਾ। ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਆਪਣੀ ਇੱਛਾ ਅਨੁਸਾਰ ਜਿੱਥੇ ਮਰਜ਼ੀ ਜਾਣ ਅਤੇ ਆਉਣ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ।
ਬੂਡੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਪਿਆਰੇ ਗੁਰਸਿੱਖੋ, ਜਿਹੜੇ ਪਾਪਾਂ ਦੇ ਭਾਰ ਦੇ ਨਾਲ ਲੱਦੇ ਹੋਏ ਸਨ, ਅਤੇ ਗੁਰੂ ਦੇ ਭੈ ਤੋਂ ਬਿਨਾਂ ਨਡਰ ਹੋਏ ਫਿਰਦੇ ਸਨ। ਉਹ ਪਾਪਾਂ ਦੇ ਭਾਰ ਦੇ ਨਾਲ ਹੀ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਨੇ। ਤਾਰੇ ਨਜ਼ਰ ਕਰੇ ਅਤੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ 'ਤੇ ਸਤਿਗੁਰੂ ਨੇ ਮਿਹਰ ਦੀ ਨਜ਼ਰ ਕਰ ਦਿੱਤੀ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਤਾਰੇ ਨਦਰ ਕਰੇ। ਫਿਰ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ।
ਵੀ ਤੂੰ ਹੈ ਸਲਾਹਣਾ ਪਿਆਰੇ, ਵੀ ਤੇਰੀ ਸਲਾਹ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੁਣ ਵਰਤਮਾਨ ਕਾਲ ਦੇ ਵਿੱਚ ਵੀ ਹੇ ਵਾਹਿਗੁਰੂ ਜੀ ਤੁਹਾਡੀ ਹੀ ਸਿਫਤ ਸਲਾਹ ਕਰਦੇ ਹਾਂ। ਵੀ ਤੇਰੀ ਸਲਾਹ, ਅਤੇ ਫਿਊਚਰ ਨੂੰ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੀ ਹੀ ਸਿਫਤ ਸਲਾਹ ਕਰਨੀ ਹੈ।
ਬਿਨ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਖਾਹ।
ਹੇ ਪਿਆਰੇ, ਇਹ ਮਿੱਤਰਾ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਭੈ ਹੁੰਦਾ, ਰਸਨਾ ਅਤੇ ਵਾਹਿਗੁਰੂ ਦਾ ਨਾਮ ਹੁੰਦਾ, ਉਹ ਭਵ ਸਾਗਰ ਤੋਂ ਤਰ ਜਾਂਦੇ ਨੇ। ਪਰ ਜਿਨ੍ਹਾਂ ਕੋਲ ਜਹਾਜ਼ ਹੀ ਨਹੀਂ, ਜਿਨ੍ਹਾਂ ਨੇ ਨਾਮ ਦੇ ਜਹਾਜ਼ ਨੂੰ ਪ੍ਰਾਪਤ ਨਹੀਂ ਕੀਤਾ, ਉਹ ਭਵ ਸਾਗਰ ਦੇ ਵਿੱਚ ਡੁੱਬ ਜਾਂਦੇ ਹਨ। ਅਤੇ ਜਿੱਥੇ ਭਵ ਸਾਗਰ ਦੇ ਵਿੱਚ ਪਾਪੀ ਲੋਕ ਡੁੱਬਦੇ ਨੇ, ਅਤੇ ਉਹਨਾਂ ਨੂੰ ਦੇਖਣ ਵਾਲੇ ਉਹ ਸਾਰੇ ਕੰਧੀ ਪਾਏ ਕਹਾਹ, ਉਹ ਕੰਢੇ 'ਤੇ ਖੜ੍ਹੇ ਰੌਲਾ ਪਾਉਂਦੇ ਨੇ, ਉਹ ਕਿਨਾਰੇ 'ਤੇ ਖੜ੍ਹੇ ਵਿਰਲਾਪ ਕੁਰਲਾਪ ਕਰਦੇ ਨੇ ਵੀ ਇਹਨਾਂ ਨੂੰ ਬਚਾਓ, ਕੋਈ ਉਹਨਾਂ ਨੂੰ ਬਚਾਉਣ ਵਾਲਾ ਨਹੀਂ ਹੁੰਦਾ।
ਰਹਾਓ,
ਵਿਸਰਾਮ ਦੇ ਕੇ ਗਰੀਬਨ ਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ।
ਸਲਾਹੀ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਪਿਆਰੇ ਗੁਰਸਿੱਖੋ, ਸਲਾਹੀ ਸਲਾਹਣਾ ਪਿਆਰੇ, ਉਹ ਅਕਾਲ ਪੁਰਖ ਵਾਹਿਗੁਰੂ ਸਲਾਹੀ ਸਲਾਹੁਣ ਯੋਗ ਹੈ, ਅਸੀਂ ਉਹਨੂੰ ਹੀ ਸਲਾਹੁੰਦੇ ਹਾਂ। ਦੂਜਾ ਅਵਰ ਨਾ ਕੋਏ, ਤੁਸੀਂ ਕਿਉਂ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹੋ? ਇਹਦਾ ਕਾਰਨ ਇਹ ਹੈ, ਉਹਦੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ। ਬੀਜੋ ਸੂਝੈ ਕੋ ਨਹੀਂ ਬਹਿ ਦੁਲੀਚਾ ਪਾਏ। ਹੁਣ ਜਦੋਂ ਉਸ ਵਾਹਿਗੁਰੂ ਪਰਮੇਸ਼ੁਰ ਵਰਗਾ ਕੋਈ ਹੋਰ ਹੈ ਹੀ ਨਹੀਂ, ਫਿਰ ਹੋਰ ਦੀ ਸਿਫਤ ਕਿਉਂ ਕਰਨੀ ਹੈ, ਕਾਹਦੇ ਲਈ ਕਰਨੀ ਹੈ? ਜਿਵੇਂ ਭੱਟਾ ਨੇ ਫਰਮਾਇਆ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀਜੈ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵਰਗਾ ਹੋਰ ਕੋਈ ਹੈ ਹੀ ਨਹੀਂ, ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ, ਤੇ ਫਿਰ ਹੋਰ ਕਿਸੇ ਦੀ ਸਿਫਤ ਸਲਾਹ ਕਿਉਂ ਕਰਨੀ ਹੈ?
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਇਹ ਪਿਆਰੇ ਗੁਰਸਿੱਖੋ, ਜਿਹੜੇ ਗੁਰਸਿੱਖ ਮਾਈ ਪਾਈ ਉਸ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਸੇ ਭਲੇ ਪਿਆਰੇ, ਉਹ ਬੜੇ ਸ੍ਰੇਸ਼ਟ ਮਹਾਂਪੁਰਖ ਨੇ। ਭਲੋ ਭਲੋ ਕੀਰਤਨੀਆਂ, ਜਿਹੜੇ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਉਹ ਸਭ ਤੋਂ ਨੇਕ ਭਲੇ ਪੁਰਸ਼ ਨੇ, ਉਹ ਗੁਰਮੁਖ ਬੰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ। ਸ਼ਬਦ ਰਤੇ ਰੰਗ ਹੋਏ, ਉਹ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਇਸ ਲਈ ਰੰਗ ਹੋਏ, ਫਿਰ ਉਹਨਾਂ ਨੂੰ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਜਿਹੜੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ।
ਕਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਪਿਆਰੇ ਗੁਰਸਿੱਖਾ, ਜੇ ਐਸੇ ਸਤ ਪੁਰਸ਼ਾਂ ਦੀ, ਗੁਰਮੁਖ ਬੰਦਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦਾ ਵੀ ਬਹੁਤ ਵੱਡਾ ਲਾਭ ਸਾਨੂੰ ਪ੍ਰਾਪਤ ਹੁੰਦਾ। ਉਹ ਕੀ ਹੈ? ਰਸ ਲੈ ਤੱਤ ਵਿਲੋਏ, ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ, ਰਸ ਲੈ ਤੱਤ ਵਿਲੋਏ, ਉਹ ਤੱਤ ਦਹੀਂ ਨੂੰ ਰਿੜਕਦਾ ਹੈ, ਅਤੇ ਉਹਨੂੰ ਉਸ ਦੇ ਵਿੱਚੋਂ ਰਸ, ਆਤਮਕ ਰਸ, ਅਤੇ ਬੜਾ ਹੀ आनंद प्राप्त हो जाते हैं। तो जेडे लस्सी रिड़कते ने जा पानी रिड़कते ने उन्होंने वो रस नहीं प्राप्त हो सकता। संत हो माखण खाया छाछ पिया संसार, मक्खण तो भाव है नाम का रस, तो लस्सी तो भाव है जेडे विषया के सुख ने, जेडे विषया के सुख माणते ने तो उन्होंने नाम का रस नहीं प्राप्त हो सकता। पर जेडे पूर्ण महापुरखों की संगत करते हैं वो दही रड़ के उदे विचों मक्खण कढ़ते ने फिर उस मक्खण का रस प्राप्त करते ने। वाहिगुरु का नाम दुध है तो नाम का अभ्यास करना उसनू रिड़कना है फिर उदे विचों नाम का रस निकलता वो मक्खण है। हर का बलोवना बलोवो मेरे भाई सहज बलोवो जैसे तत् ना जाए। ये गुरमुखां दी संगत विचों सानू ये दात प्राप्त हुंदी है कि किवें दुध रिड़कना नाम का, किवें नाम का अभ्यास करना, किवें उहदे विचों जिहड़ा नाम का रस नाम का तत् प्राप्त करना, किवें उहदा रस लैना, ये महापुरख ही दसदे हन।
पत परवाना साच का प्यारे नाम सच्चा निसान।
उन्हां गुरमुखां दे पास पत परवाना साच का प्यारे, सच का परवाना जिस दे नाल लोक ते परलोक विच पत इज्जत हुंदी है वो उन्हां गुरमुखां दे पास हुंदा है। वो है कि नाम सच्चा निशान हे प्यारे, वो नाम का ही सच्चा निशान प्रमाण पत्र है ते वो नाम का सच्चा परवाना लैके महापुरख रब की दरगाह में जाते ने ते इसलिए उत्थे भी उन्होंने इज्जत प्राप्त होंदी है। अथवा परवाना का अर्थ राहदारी भी किया, उन्हां गुरमुखां दे पास इज्जत की राहदारी का परवाना होंदा है ते उस परवाने दे उत्ते नाम सच्चा निशान सच्चे नाम की निशान का अर्थ है मोहर भी लगी होंगी। हुण जिस वीजे ते मोहर ना लगी होवे फिर भी आपां जा नहीं सकते। ये जिहड़ा गुरमुखां दे कोले पत का परवाना है राहदारी है वह सच दी है, उहदे उत्ते सच्चे नाम की मोहर लगी हुई है इसलिए उन्होंने कोई रोक नहीं सकता।
आया लिख लै जावना प्यारे हुक्मी हुक्म पछाण।
गरीबन वाल सतगुरु जी फरमाते ने जो भी जीव संसार दे विच आया है तो उसनू पत का परवाना लिख के लै जाना चाहिदा है। हे प्यारे ए गुरसिखा हुक्म ही हुक्म पछाण, हुक्म दे मालक दा हुक्म भी यही है, इहदी पछाण करनी चाहीदी है। सतगुरु दा हुक्म है गुर सतगुर का जो सिख अखाए सो पालके उठ हर नाम ते आवै, उद्यम करे पालके प्रभाती इशनान करे अमृत सरन आवै। ये नाम दा परवाना लैके सानू अगे दरगाह में जाना चाहिदा है।
गुर बिन हुक्म ना बुझिए प्यारे साचे साचा तान।
गुरु की कृपा तो बिना उस वाहिगुरु के हुक्म नूं भी समझा नहीं जा सकता। हे प्यारे ए मित्रा ए गुरमुखा, जे गुरु की कृपा ना होवे सानू रब्बी हुक्म की समझ नहीं प्राप्त हो सकती। रब्बी हुक्म है कि हुक्मी होवन आकार हुक्म न कहे आ जाई, हुक्मी होवन जी हुक्म मिले वडियाई। आखिर ते फरमाया हुक्म है अंदर सब को बाहर हुक्म न कोए, नानक हुक्म है जे बुझै ता हम मैं कहे ना कोए। बिना गुरु की कृपा तो उस वाहिगुरु के हुक्म नूं समझा नहीं जा सकता। साचे साचा तान पाई सच्चे पुरश नूं सच्चे नाम का तान बल वाहिगुरु की कृपा द्वारा प्राप्त हुंदा ते उही उसके हुक्म नूं बुझदा है।
हुक्म है अंदर निमिया प्यारे हुक्म है उधर मजार।
गरीबन वाज सतगुरु जी कुछ हुक्म की व्याख्या करके समझाते हैं हुक्म की है। हाजूर कहते उस रब्बी हुक्म के विच ही ਇਹ ਜਿਹੜਾ ਜੀਵ ਹੈ ਮਾਤਾ ਦੇ ਗਰਭ ਦੇ ਵਿੱਚ ਨਿਮਿਆਂ ਦਾ ਅਰਥ ਟਿਕਿਆ। ਜਦੋਂ ਮਾਤਾ ਪਿਤਾ ਦਾ ਸੰਯੋਗ ਹੁੰਦਾ ਹੈ ਫਿਰ ਬੀਰਜ ਅਣੂ ਦੁਆਰਾ ਇਹ ਜੀਵ ਮਾਤਾ ਦੇ ਗਰਭ ਦੇ ਵਿੱਚ ਜਾ ਕੇ 9 ਮਹੀਨੇ ਟਿਕਦਾ ਹੈ। ਹੇ ਪਿਆਰੇ, ਹੁਕਮੇ ਉਦਰ ਮਝਾਰ, ਅਤੇ ਫਿਰ ਵਾਹਿਗੁਰੂ ਦਾ ਹੁਕਮ ਇਹ ਹੁੰਦਾ ਹੈ ਪਹਿਲਾਂ ਤਾਂ ਜਾ ਕੇ ਪੇਟ ਵਿੱਚ ਨਿਮਿਆਂ ਦਾ ਅਰਥ ਹੈ ਟਿਕਦਾ ਹੈ, ਅਤੇ ਫਿਰ ਉੱਥੇ ਉਹਨੂੰ 9 ਮਹੀਨੇ ਦਾ ਸਮਾਂ ਮਾਤਾ ਦੇ ਗਰਭ ਦੇ ਵਿੱਚ ਹੀ ਰਹਿਣਾ ਪੈਂਦਾ। ਇਹ ਵੀ ਵਾਹਿਗੁਰੂ ਦਾ ਹੁਕਮ ਹੀ ਹੈ।
ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ।
ਗਰੀਬਨ ਵਾਇਸ ਸਤਿਗੁਰੂ ਜੀ ਕਹਿੰਦੇ ਨੇ ਫਿਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਜੀਵ ਜੰਮਿਆ ਜਨਮ ਧਾਰਨ ਕਰਦਾ ਹੈ। ਹੇ ਪਿਆਰੇ, ਇਹ ਪਿਆਰੇ ਮਨਾ, ਇਹ ਪਿਆਰੇ ਗੁਰਸਿੱਖਾ, ਜਦੋਂ ਜਨਮ ਲੈਂਦਾ ਉਸ ਵੇਲੇ ਕਿਵੇਂ ਲੈਂਦਾ? ਉਹਦੋ ਸਿਰ ਕੈ ਭਾਰ, ਮਾਤਾ ਦੇ ਗਰਭ ਦੇ ਵਿੱਚ ਜੀਵ ਉਹਦੋ ਸਿਰ ਦੇ ਪਾਰ ਉਲਟਾ ਹੁੰਦਾ ਹੈ, ਅਤੇ ਉਸੇ ਤਰ੍ਹਾਂ ਹੀ ਜਨਮ ਲੈਂਦਾ। ਜਦੋਂ ਬੱਚਾ ਜਨਮ ਲੈਂਦਾ ਹੈ ਪਹਿਲਾਂ ਸਿਰ ਵਾਲੇ ਪਾਸਿਓਂ ਬਾਹਰ ਆਉਂਦਾ ਹੈ। ਇਸੇ ਲਈ ਹਾਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਹੁਕਮ ਹੀ ਹੈ, ਪਹਿਲਾਂ ਜੀਵ ਮਾਤਾ ਦੇ ਗਰਭ ਦੇ ਵਿੱਚ ਟਿਕਦਾ, ਫਿਰ 9 ਮਹੀਨੇ ਉੱਥੇ ਵੱਸਦਾ, ਅਤੇ ਫਿਰ ਉਹਦੇ ਹੁਕਮ ਦੇ ਵਿੱਚ ਜਨਮ ਲੈਂਦਾ, ਅਤੇ ਸਿਰ ਭਾਰ ਉਲਟਾ ਹੋ ਕੇ ਜੰਮਦਾ ਹੈ।
ਗੁਰਮੁਖ ਦਰਗਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਹੇ ਪਿਆਰੇ, ਗੁਰਮੁਖ ਦਰਗਹ ਜਾਣੀਐ ਪਿਆਰੇ, ਵੀ ਉਹ ਬੰਦਾ ਰੱਬ ਦੀ ਦਰਗਾਹ ਦੇ ਵਿੱਚ ਗੁਰਮੁਖ ਜਾਣਿਆ ਜਾਂਦਾ। ਕਿਹੜਾ ਬੰਦਾ? ਚੱਲੈ ਕਾਰਜ ਸਾਰ, ਜਿਹੜਾ ਆਪਣੇ ਜੀਵਨ ਦੇ ਕਾਰਜ ਨੂੰ, ਮਨੋਰਥ ਨੂੰ ਸਿੱਧ ਕਰਕੇ ਅੱਗੇ ਪ੍ਰਲੋਕ ਨੂੰ ਜਾਂਦਾ। ਹੁਣ ਸਾਡੇ ਜੀਵਨ ਦਾ ਮਨੋਰਥ ਕੀ ਹੈ? ਚੱਲੈ ਕਾਰਜ ਸਾਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ। ਸਾਡੇ ਜੀਵਨ ਦਾ ਮਨੋਰਥ ਹੈ, ਜਿਹੜੇ ਇਸ ਜੀਵਨ ਦੇ ਕਾਰਜ ਮਨੋਰਥ ਨੂੰ ਸਿੱਧ ਕਰਕੇ ਪ੍ਰਲੋਕ ਨੂੰ ਜਾਂਦੇ ਨੇ, ਫਿਰ ਉਹਨਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਗੁਰਮੁਖ ਜਾਣਿਆ ਜਾਂਦਾ ਹੈ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ।
ਹੁਕਮ ਕੀ ਹੈ? ਉਹਦੀ ਵਿਆਖਿਆ ਸਤਿਗੁਰੂ ਕਰ ਰਹੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਸੰਸਾਰ ਦੇ ਵਿੱਚ ਆਇਆ। ਹੇ ਪਿਆਰੇ, ਹੁਕਮੇ ਜਾਂਦੋ ਜਾਏ, ਅਤੇ ਜਦੋਂ ਸੱਦਾ ਆ ਜਾਂਦਾ ਹੈ ਜਾਣ ਦੇ ਸਮੇਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲਿਆ ਜਾਂਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਵਾਹਿਗੁਰੂ ਦੇ ਹੁਕਮ ਦੇ ਵਿੱਚ ਜੀਵ ਜੰਮਦਾ ਮਰਦਾ ਹੈ ਅਤੇ ਆਉਂਦਾ ਜਾਂਦਾ। ਸਰੀਰ ਜੰਮਦਾ ਮਰਦਾ ਹੈ, ਅਤੇ ਜਿਹੜੀ ਜ਼ਮੀਰ ਹੈ, ਰੂਹ ਹੈ, ਜੀਵ ਆਤਮਾ ਹੈ, ਉਹ ਆਉਂਦੀ ਜਾਂਦੀ ਹੈ। ਇਹ ਸਭ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ।
ਹੁਕਮੇ ਬਾਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਿਹੜੇ ਪਾਪੀ ਬੰਦੇ ਨੇ ਉਹਨਾਂ ਨੂੰ ਬੰਨ ਕੇ ਸੰਗਲਾਂ ਦੇ ਨਾਲ ਜਕੜ ਕੇ ਗਲ ਸੰਗਲ ਕੱਤ ਚਲਾਇਆ, ਉਹਨਾਂ ਨੂੰ ਪ੍ਰਲੋਕ ਵਿੱਚ ਲਿਜਾਇਆ ਜਾਂਦਾ। ਹੁਕਮੇ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਮਨਮੁਖ ਬੰਦੇ ਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਂਦਾ ਜਾਏ।
ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਹੇ ਪਿਆਰੇ, ਜਿਹੜਾ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਹੁਕਮ ਦੇ ਅੰਦਰ ਗੁਰੂ ਸ਼ਬਦ ਦੁਆਰਾ ਆਪਣੇ ਜੀਵਨ ਦੇ ਮਨੋਰਥ ਨੂੰ ਪਛਾਣ ਲੈਂਦਾ, ਭਾਵ ਵਾਹਿਗੁਰੂ ਦੀ ਪ੍ਰਾਪਤੀ ਦੇ ਉਦੇਸ਼ ਨੂੰ ਸਮਝ ਲੈਂਦਾ ਹੈ, ਦਰਗਾਹ ਪੈਦਾ ਜਾਏ, ਫਿਰ ਉਹ ਰੱਬ ਦੀ ਦਰਗਾਹ ਵਿੱਚ ਪੈਦਿਆ ਹੋਇਆ, ਪਹਿਨਾਇਆ ਹੋਇਆ, ਭਾਵ ਬੜੇ ਅਦਬ ਸਤਿਕਾਰ ਦੇ ਨਾਲ ਉਸਨੂੰ ਸਰੋ ਪਾਓ ਬਖਸ਼ਿਸ਼ ਕੀਤੇ ਜਾਂਦੇ ਨੇ, ਉਹ ਬੜੇ ਸਨਮਾਨਪੂਰਵਕ ਢੰਗ ਦੇ ਨਾਲ ਰੱਬ ਦੀ ਦਰਗਾਹ ਵਿੱਚ ਜਾਂਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਮਨਮੁੱਖ ਬੰਦਾ ਹੈ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ, ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਮਨਮੁੱਖ ਬੰਦਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਗਣਤ ਗਣਾਈਐ ਪਿਆਰੇ, ਉਹ ਆਪਣੇ ਆਪ ਨੂੰ ਹਉਮੈ ਹੰਕਾਰ ਦੀ ਗਿਣਤੀ ਵਿੱਚ ਗਣਾਉਂਦਾ ਰਹਿੰਦਾ, ਭਾਵ ਉਹ ਆਪਣੇ ਆਪ ਨੂੰ ਵੱਖਰੀ ਹੋਂਦ ਨੂੰ ਜਣਾਉਂਦਾ ਰਹਿੰਦਾ ਵੀ ਮੈਂ ਕੌਣ ਹਾਂ। ਉਹਦੇ ਅੰਦਰ ਹੰਕਾਰ ਬੋਲਦਾ, ਹੁਕਮੇ ਹਉਮੈ ਦੋਏ। ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਨਮੁੱਖ ਬੰਦੇ ਦੇ ਅੰਦਰ ਹਉਮੈ ਅਤੇ ਦੋਏ ਦਾ ਅਰਥ ਹੈ ਦਵੈਤ, ਮੇਰ ਤੇਰ, ਮੈਂ ਅਤੇ ਤੂੰ ਦਾ ਭਾਵ ਬਣਿਆ ਰਹਿੰਦਾ ਹੈ। ਉਹ ਆਪਣੇ ਆਪ ਨੂੰ ਵੱਡਾ ਸਮਝਦਾ, ਦੂਜਿਆਂ ਨੂੰ ਛੋਟਾ ਸਮਝਦਾ, ਹੰਕਾਰ ਦੇ ਵਿੱਚ ਦ੍ਵੈਤ ਭਾਵ ਦੇ ਵਿੱਚ ਜੀਵਨ ਬਰਬਾਦ ਕਰਦਾ ਹੈ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗੁਣ ਮੁੱਠੀ ਰੋਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮਨਮੁੱਖ ਬੰਦਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਭਵੈ ਭਵਾਈਐ ਪਿਆਰੇ, ਹੇ ਪਿਆਰੇ, ਉਹ ਜੂਨਾਂ ਦੇ ਵਿੱਚ ਭਟਕਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰੱਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਮਨਮੁੱਖ ਆਦਮੀ ਕੀਤੇ ਕਰਮਾਂ ਅਨੁਸਾਰ ਤ੍ਰੈਗਤ ਜੂਨਾਂ ਦੇ ਵਿੱਚ, 84 ਲੱਖ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਅਵਗਣ ਮੁੱਠੀ ਰੋਏ, ਉਹ ਔਗੁਣਾਂ ਕਰਕੇ ਲੁੱਟਿਆ ਜਾਂਦਾ ਹੈ, ਇਸੇ ਕਰਕੇ ਅਖੀਰ 'ਤੇ ਉਹਨੂੰ ਰੋਣਾ ਪੈਂਦਾ। 4 ਠੱਗ ਨੇ, ਰਾਜ, ਮਾਲ, ਰੂਪ, ਜਾਤ, ਜੋਬਨ, 5 ਠੱਗ, 4 ਨਹੀਂ 5 ਠੱਗ ਨੇ, ਇਹ ਉਸ ਨੂੰ ਲੁੱਟ ਲੈਂਦੇ ਹਨ।
ਹੁਕਮ ਸਿਆ ਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹਿਬ। ਉਹ ਆਪਣੇ ਸ਼ਾਹ ਮਾਲਕ ਵਾਹਿਗੁਰੂ ਦਾ ਹੁਕਮ ਸੰਜਾਪੇ ਦਾ ਅਰਥ ਸਿਆਣ ਲੈਂਦਾ, ਉਹ ਹੁਕਮ ਦੀ ਪਛਾਣ ਕਰ ਲੈਂਦਾ, ਹੈ ਪਿਆਰੇ ਸੱਚ ਮਿਲੇ, ਫਿਰ ਉਹਨੂੰ ਸੱਚਾ ਨਾਮ ਪ੍ਰਾਪਤ ਹੁੰਦਾ ਅਤੇ ਸੱਚੇ ਨਾਮ ਦੀ ਦਾਤ ਪ੍ਰਾਪਤ ਕਰਕੇ ਵਡਿਆਈ ਹੋਏ, ਫਿਰ ਉਹਦੀ ਲੋਕ ਅਤੇ ਪ੍ਰਲੋਕ ਵਿੱਚ ਵਡਿਆਈ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ। ਧਰਮਰਾਜ ਵੀ ਉਸਦਾ ਮਾਨ ਸਨਮਾਨ ਕਰਦਾ ਹੈ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਹਜ਼ੂਰ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਵੀ ਸਾਰੇ ਲੋਕ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦੇ? ਤਾਂ ਹਜ਼ੂਰ ਕਹਿੰਦੇ, ਆਖਣ ਔਖਾ ਆਖੀਐ ਪਿਆਰੇ, ਹੇ ਪਿਆਰੇ, ਵਾਹਿਗੁਰੂ ਦਾ ਨਾਮ ਆਖਣਾ ਬਹੁਤ ਔਖਾ ਕਹੀਦਾ, ਨਾਮ ਜਪਣਾ ਕੋਈ ਸੌਖਾ ਕੰਮ ਨਹੀਂ ਹੈ। ਆਪ ਜਪਾਏ ਜਪੈ ਸੋ ਨਾਉ, ਜੇ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਜਪਿਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਦੁਨੀਆਂ ਦੇ ਭਾਣੇ ਨਾਮ ਜਪਣਾ ਸੌਖਾ ਹੁੰਦਾ, ਪਰ ਨਹੀਂ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾਉਣਾ ਹੈ ਨਾ, ਤਾਂ ਬਹੁਤ ਔਖਾ ਹੈ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ, ਬੈਠਣਾ ਵੀ ਔਖਾ ਹੈ, ਚੌਂਕੜਾ ਮਾਰਨਾ ਵੀ ਔਖਾ ਹੈ। ਇਸੇ ਲਈ ਹੁਣ ਤਾਂ ਕਈ ਐਸੇ ਵੀ ਸੱਜਣ ਦੇਖਣ ਨੂੰ ਮਿਲਦੇ ਨੇ ਗੁਰੂ ਦਰਬਾਰ ਵਿੱਚ ਆਉਣ ਵਾਲੇ ਵੀ, ਅਤੇ ਉਹ ਵੀ ਚੇਹਰਾ ਭਾਲਦੇ ਨੇ, ਬੈਂਚ ਭਾਲਦੇ ਨੇ, ਉੱਚੇ ਥਾਂ 'ਤੇ ਬਹਿਣਾ ਚਾਹੁੰਦੇ ਨੇ ਬਈ ਸਾਨੂੰ ਉੱਥੇ ਬਹਿਣ ਲਈ ਕੋਈ ਚੰਗੀ ਉੱਚੀ ਥਾਂ ਮਿਲ ਜਾਵੇ। ਪਰ ਭਾਈ, ਗੁਰੂ ਘਰ ਦੇ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਆਉਣਾ ਚਾਹੀਦਾ, ਨਿਮਰਤਾ ਦੇ ਨਾਲ ਜਿੱਥੇ ਬਾਕੀ ਬੈਠੇ ਨੇ ਉੱਥੇ ਬੈਠਣਾ ਚਾਹੀਦਾ। ਇਹੀ ਤਾਂ ਸਤਿਗੁਰੂ ਦਾ ਹੁਕਮ ਹੈ। ਹਜ਼ੂਰ ਕਹਿੰਦੇ ਨੇ, ਹੋਏ ਅਕਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਦੁਬਧਾ ਨਹੀਂ ਪਾਉਣੀ, ਉੱਚੀ ਥਾਂ ਨਹੀਂ ਬਹਿਣਾ, ਜਿੱਥੇ ਦੂਜੇ ਗੁਰਮੁਖ ਬੈਠੇ ਨੇ ਉੱਥੇ ਆ ਕੇ ਬੈਠੋ। ਜੇ ਨਹੀਂ ਬੈਠ ਹੁੰਦਾ ਤਾਂ ਸਾਹਮਣੇ ਨਾ ਬੈਠੋ, ਓਹਲੇ ਬੈਠ ਜਾਓ, ਇਹ ਗੁਰੂ ਦਾ ਹੁਕਮ ਹੈ। ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਫਾਂ ਵਿਛਾ ਕੇ ਦਰੀਆਂ ਚਾਦਰਾਂ ਵਿਛਾ ਕੇ ਜੋ ਪ੍ਰਬੰਧ ਹੈ ਉੱਥੇ ਸਾਰੇ ਬੈਠੋ, ਚਿਹਰਾਂ 'ਤੇ ਨਾ ਬੈਠੋ, ਉੱਚੀ ਥਾਂ 'ਤੇ ਨਾ ਬੈਠੋ।
ਜਿਨੀ ਸੋ ਸਾ ਲਾਹਿਆ ਪਿਆਰੇ ਹਉ ਤਿੰਨ ਬਲਿਹਾਰ ਜਾਓ।
ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਆਖਣ ਔਖਾ ਆਖੀਆ ਪਿਆਰੇ, ਨਾਮ ਜਪਣਾ ਵੀ ਔਖਾ ਅਤੇ ਕਿਉਂ ਸੁਣੀਆਂ ਸੱਚ ਨਾਮ, ਸੱਚਾ ਨਾਮ ਸੁਣਨਾ ਵੀ ਔਖਾ, ਆਖਣ ਔਖਾ ਸੁਣਨ ਔਖਾ, ਦੋਵੇਂ ਕੰਮ ਹੀ ਔਖੇ ਨੇ। ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਜਿੰਨੀ ਸੋ ਸਾ ਲਾਹਿਆ ਪਿਆਰੇ, ਹੇ ਪਿਆਰੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਲਾਹਿਆ ਹੈ, ਹਉ ਤਿੰਨ ਬਲਿਹਾਰਾ ਜਾਓ, ਅਸੀਂ ਬਈ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਜਿਹੜੇ ਬੰਦੇ ਰੱਬ ਦਾ ਨਾਮ ਜਪਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿੰਨ ਕੈ ਸੰਗ ਤਰੈ ਸੰਸਾਰ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿਨ੍ਹਾਂ ਕੈ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨ੍ਹਾਂ ਕੈ, ਹਉ ਸਦ ਕੁਰਬਾਨੇ ਜਾਓ। ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਨਾਓ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ।
ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਪਿਆਰੇ ਨਾਮ ਦੀ ਦਾਤ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਸੰਤੋਖੀਆਂ ਪਿਆਰੇ, ਜਿਹੜੇ ਸੰਤੋਖੀ ਪੁਰਸ਼ ਨੇ, ਜਿਹੜੇ ਸਬਰ ਅਤੇ ਸੰਜਮ ਦੇ ਵਿੱਚ ਰਹਿਣ ਵਾਲੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਲੋਭ ਲਾਲਚ ਨਹੀਂ, ਜਿਨ੍ਹਾਂ ਦੇ ਮਨ ਦੇ ਵਿੱਚ ਤ੍ਰਿਸ਼ਨਾ ਨਹੀਂ, ਉਹਨਾਂ ਗੁਰਮੁਖਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਿਉਂ? ਜਿੰਨਾ ਚਿਰ ਮਨ ਦੇ ਵਿੱਚ ਸੰਤੋਖ ਨਹੀਂ ਆਉਂਦਾ, ਮਨ ਟਿਕਦਾ ਨਹੀਂ। ਜੇ ਮਨ ਟਿਕੇ ਨਾ ਤਾਂ ਉਹਦੇ ਵਿੱਚ ਨਾਮ ਨਹੀਂ ਵੱਸ ਸਕਦਾ। ਇਸੇ ਲਈ ਜਿਹੜੇ ਸੰਤੋਖੀ ਬੰਦਿਆਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਨਦਰੀ ਮੇਲ ਮਿਲਾਓ, ਫਿਰ ਉਹਨਾਂ 'ਤੇ ਵਾਹਿਗੁਰੂ ਮਿਹਰ ਦੀ ਨਜ਼ਰ ਕਰਦਾ, ਅਤੇ ਮੇਲ ਮਿਲਾਓ, ਫਿਰ ਉਹਨਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ।
ਲੋਕ ਕਈ ਪ੍ਰੇਮੀ ਗੁਰਬਾਣੀ ਦੇ ਗੁਟਕੇ ਲਿਖਦੇ ਨੇ, ਕਈ ਗੁਰਬਾਣੀ ਦੀਆਂ ਪੋਥੀਆਂ ਵੀ ਲਿਖਦੇ ਨੇ, ਕਈ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਵੀ ਲਿਖਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਲਿਖਣਾ ਕਿਵੇਂ ਚਾਹੀਦਾ? ਕਾਇਆ ਕਾਗਦ ਜੇ ਥੀਆ ਪਿਆਰੇ, ਹੇ ਪਿਆਰੇ ਇਹ ਕਾਇਆ ਦੇ ਇਹ ਸਰੀਰ ਕਾਗਜ਼ ਬਣ ਜਾਵੇ, ਮਨ ਮਸਵਾਣੀ ਧਾਰ, ਅਤੇ ਜਿਹੜਾ ਸਾਡਾ ਮਨ ਹੈ ਇਹਨੂੰ ਸਿਆਹੀ ਦੀ ਦੁਆਤ ਬਣਾ ਲਵੋ। ਮਸ ਕਹਿੰਦੇ ਨੇ ਸਿਆਹੀ ਨੂੰ, ਮਸਵਾਣੀ ਦਾ ਅਰਥ ਹੋ ਗਿਆ ਦੁਆਤ, ਜਿਹਦੇ ਵਿੱਚ ਸਿਆਹੀ ਪਾਈ ਜਾਂਦੀ ਹੈ। ਜਿਹੜੀ ਮਨ ਦੀ ਸ਼ੁੱਧ ਭਾਵਨਾ ਹੈ ਇਹਨੂੰ ਸਿਆਹੀ ਬਣਾ ਲਵੋ, ਅਤੇ ਸਿਆਹੀ ਦੇ ਨਾਲ ਸਰੀਰ ਨੂੰ ਕਾਗਜ਼ ਬਣਾ ਲਵੋ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ।
ਫਿਰ ਕਲਮ ਕਿਹੜੀ ਬਣਾਉਣੀ ਹੈ? ਲਲਤਾ ਤੋਂ ਭਾਵ ਹੈ ਰਸਨਾ। ਆਹ ਜਿਹੜੀ ਸਾਡੀ ਰਸਨਾ ਹੈ ਇਹਨੂੰ ਸੱਚ ਦੀ ਲੇਖਣ ਦਾ ਅਰਥ ਹੈ ਕਲਮ ਬਣਾ ਲਵੋ ਹੇ ਪਿਆਰੇ। ਅਤੇ ਲਿਖਣਾ ਕੀ ਹੈ? ਹਰ ਗੁਣ ਲਿਖੋ ਵਿਚਾਰ, ਅਤੇ ਗੁਰਬਾਣੀ ਦੀ ਵਿਚਾਰ ਕਰਕੇ ਅਤੇ ਵਾਹਿਗੁਰੂ ਦੇ ਗੁਣਾਂ ਨੂੰ ਲਿਖੋ। ਸਰੀਰ ਰੂਪੀ ਕਾਗਜ਼ ਦੇ ਉੱਤੇ ਮਨ ਦੀ ਸ਼ੁੱਧ ਭਾਵਨਾ ਨੂੰ ਸਿਆਹੀ ਬਣਾ ਕੇ, ਅਤੇ ਆਪਣੀ ਰਸਨਾ ਨੂੰ, ਜ਼ੁਬਾਨ ਨੂੰ ਕਲਮ ਬਣਾ ਕੇ, ਅਤੇ ਵਾਹਿਗੁਰੂ ਦੇ ਗੁਣਾਂ ਨੂੰ ਲਿਖੋ। ਕਿਉਂ? ਸਤਿਗੁਰੂ ਦਾ ਹੁਕਮ ਹੈ, ਗੁਣਾਂ ਕਾ ਹੋਵੇ ਵਾਸਲਾ ਘੜ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੇ। ਸਾਂਝ ਗੁਣਾਂ ਦੀ ਕਰਨੀ ਚਾਹੀਦੀ ਹੈ, ਅਤੇ ਜਿਹੜੇ ਗੁਣ ਨੇ ਵਾਹਿਗੁਰੂ ਦੇ ਉਹਨਾਂ ਨੂੰ ਆਪਣੇ ਸਰੀਰ ਵਿੱਚ ਧਾਰਨ ਕਰਨਾ ਚਾਹੀਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖੋ ਵਿਚਾਰ ਪੂਰਵਕ ਵਾਹਿਗੁਰੂ ਦੇ ਗੁਣਾਂ ਨੂੰ ਲਿਖੋ।
ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਹੇ ਪਿਆਰੇ ਉਹ ਲਿਖਾਰੀ, ਉਹ ਲਿਖਣ ਵਾਲੇ ਗੁਰਮੁਖ ਪਿਆਰੇ ਧੰਨਤਾ ਯੋਗ ਨੇ। ਕਿਹੜੇ? ਸਾਚ ਲਿਖੈ ਉਰ ਧਾਰ, ਜਿਹੜੇ ਆਪਣੇ ਸਰੀਰ ਰੂਪੀ ਕਾਗਜ਼ 'ਤੇ ਸੱਚ ਨੂੰ ਲਿਖਦੇ ਨੇ, ਅਤੇ ਨਾਲ ਉਰ ਧਾਰ ਫਿਰ ਉਹਨੂੰ ਆਪਣੇ ਹਿਰਦੇ ਵਿੱਚ ਧਾਰ ਲੈਂਦੇ ਨੇ, ਹਿਰਦੇ ਵਿੱਚ ਉੱਕਰ ਲੈਂਦੇ ਨੇ। ਇੱਕ ਤਾਂ ਕਲਮ ਦੇ ਨਾਲ ਬਾਹਰ ਕਾਗਜ਼ 'ਤੇ ਆਪਾਂ ਬਾਣੀ ਲਿਖਦੇ ਹਾਂ, ਜਾਂ ਵਾਹਿਗੁਰੂ ਦੀ ਸਿਫਤ ਸਲਾਹ ਲਿਖਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਅਤੇ ਆਪਣੇ ਸਰੀਰ ਰੂਪੀ ਕਾਗਜ਼ ਦੇ ਉੱਤੇ ਅਤੇ ਆਪਣੇ ਹਿਰਦੇ ਦੀ ਫੱਟੀ ਦੇ ਉੱਤੇ ਵਾਹਿਗੁਰੂ ਦੇ ਗੁਣਾਂ ਨੂੰ ਲਿਖੋ, ਉਹਦੀ ਸਿਫਤ ਸਲਾਹ ਨੂੰ ਲਿਖੋ, ਭਾਵ ਜੋ ਕੁਛ ਤੁਸੀਂ ਲਿਖਦੇ ਹੋ, ਜੋ ਕੁਛ ਬੋਲਦੇ ਹੋ, ਅਤੇ ਉਹਦਾ ਤੁਹਾਡੇ ਸਰੀਰ ਨਾਲ ਵੀ ਅਤੇ ਤੁਹਾਡੇ ਅੰਤਰ ਆਤਮਾ ਦੇ ਨਾਲ ਵੀ ਸੰਬੰਧ ਹੋਣਾ ਚਾਹੀਦਾ। ਜਿਹੜੇ ਹਿਰਦੇ ਵਿੱਚ ਧਾਰ ਕੇ, ਹਿਰਦੇ ਵਿੱਚ ਟਿਕਾ ਕੇ ਸੱਚ ਨੂੰ ਲਿਖਦੇ ਨੇ ਅਤੇ ਰਸਨਾ ਤੋਂ ਵੀ ਸੱਚ ਬੋਲਦੇ ਨੇ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਈ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਐਸੇ ਲਿਖਾਰੀ ਭਾਈ ਧੰਤਾ ਯੋਗ ਨੇ, ਧਨ ਸੋ ਕਾਗਜ਼ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ। ਜਿਹੜੇ ਸੱਚੇ ਨਾਮ ਦੀ ਲਿਖਤ ਆਪਣੇ ਸਰੀਰ 'ਤੇ ਲਿਖਦੇ ਨੇ, ਮਨ ਦੀ ਫੱਟੀ 'ਤੇ ਲਿਖਦੇ ਨੇ, ਉਹ ਲਿਖਾਰੀ ਗੁਰਮੁਖ ਪਿਆਰੇ ਭਾਈ ਧੰਤਾ ਯੋਗ ਨੇ। ਇਹ ਹੈ ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਦਾਸ ਨੂੰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਯਾਦ ਕਰਵਾਇਆ ਸੀ ਕਿ ਅੱਜ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਵੀਰ ਸਿੰਘ ਜੀ ਨਰੰਗਾਬਾਦੀਏ 7 ਮਈ 1844 ਨੂੰ ਉਹਨਾਂ ਦੀ ਸ਼ਹਾਦਤ ਹੋਈ। ਸ਼ਹਾਦਤ ਕਿਵੇਂ ਹੋਈ? ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਦੁਬਦਾ ਖੜੀ ਹੋ ਗਈ। ਡੋਗਰਿਆਂ ਨੇ ਲਾਹੌਰ ਦਰਬਾਰ 'ਤੇ ਰਾਜ 'ਤੇ ਕਬਜ਼ਾ ਕੀਤਾ ਅਤੇ ਜਿਹੜੇ ਧਰਮੀ ਅਤੇ ਪੰਥ ਪ੍ਰਸਤ ਦਰਬਾਰੀ ਸਨ, ਜਰਨੈਲ ਸਨ, ਉਹ ਉਹਨਾਂ ਤੋਂ ਵੱਖ ਹੋ ਗਏ। ਫਿਰ ਉਹ ਬਾਬਾ ਵੀਰ ਸਿੰਘ ਜੀ ਪਾਸ ਨਰੰਗਾਬਾਦ ਆ ਕੇ ਰਹਿਣ ਲੱਗ ਪਏ ਅਤੇ ਹੁਣ ਹੀਰਾ ਸਿੰਘ ਡੋਗਰਾ, ਉਹ ਤੋਂ ਇਹ ਬਰਦਾਸ਼ਤ ਨਾ ਹੋਇਆ। ਉਸਨੇ ਇੱਕ ਮੀਆਂ ਲਾਭ ਸਿੰਘ ਨੂੰ 20,000 ਫੌਜ ਦੇ ਕੇ ਅਤੇ ਨਾਲ 50 ਤੋਪਾਂ ਦੇ ਕੇ ਨਰੰਗਾਬਾਦ ਚੜ੍ਹਾ ਦਿੱਤਾ। ਉਸਨੇ ਉਹਨਾਂ ਦੇ ਅਸਥਾਨ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਅਤੇ ਬਾਬਾ ਵੀਰ ਸਿੰਘ ਜੀ ਨਹੀਂ ਸੀ ਚਾਹੁੰਦੇ ਵੀ ਸਿੱਖ ਨੂੰ ਸਿੱਖ ਮਾਰੇ ਜਾਂ ਖਾਨਾ ਜੰਗੀ ਹੋਵੇ। ਉਹਨਾਂ ਨੇ ਜਿਹੜੇ ਉਹਨਾਂ ਦੇ ਪਾਸ ਨਾਮੀ ਦਰਬਾਰੀ ਸਨ, ਜਰਨੈਲ ਸਨ, ਜਿਨ੍ਹਾਂ ਦੇ ਵਿੱਚੋਂ ਸਰਦਾਰ ਅਤਰ ਸਿੰਘ ਜੀ ਸੰਧਾਵਾਲੀਆ ਅਤੇ ਉਹਨਾਂ ਦੇ ਨਾਲ ਹੀ ਕੰਵਰ ਕਸ਼ਮੀਰਾ ਸਿੰਘ ਜੀ, ਕੰਵਰ ਪਸ਼ੌਰਾ ਸਿੰਘ ਜੀ ਆਦਿਕ ਸਨ ਅਤੇ ਜਰਨੈਲ ਹਰੀ ਸਿੰਘ ਨਲੂਏ ਦਸ ਪੁੱਤਰ ਜਵਾਹਰ ਸਿੰਘ, ਉਹ ਵੀ ਉਹਨਾਂ ਦੇ ਪਾਸ ਸੀ। ਉਹਨਾਂ ਸਾਰਿਆਂ ਨੂੰ ਆਖਿਆ ਵੀ ਇਹ ਸਾਡੇ ਭਰਾ ਆ ਰਹੇ ਨੇ, ਤੁਸੀਂ ਇਹਨਾਂ ਲਈ ਲੰਗਰ ਤਿਆਰ ਕਰੋ। ਪਰ ਉਹਨਾਂ ਨੇ ਤੋਪਾਂ ਦੇ ਗੋਲੇ ਭਰਾ ਕੇ 7 ਮਈ ਨੂੰ ਉਹਨਾਂ ਨੂੰ ਸ਼ਹੀਦ ਕੀਤਾ। ਅੱਜ ਅਸੀਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਸਿੰਘ ਸਾਹਿਬ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦਾ ਧੰਨਵਾਦ ਹੈ, ਜਿਨ੍ਹਾਂ ਨੇ ਦਾਸ ਨੂੰ ਸੇਵਾ ਦੇ ਕਾਬਲ ਸਮਝ ਕੇ ਸੇਵਾ ਬਖਸ਼ਿਸ਼ ਕੀਤੀ ਹੈ। ਸਾਰੀ ਸੰਗਤ ਦਾ, ਪ੍ਰਬੰਧ ਦਾ ਵੀ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਾਇਆ ਕਾਗਜ਼ ਜੇਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।